ਸਤਨਾਮ ਵਾਹਿਗੁਰੂ ਸਾਹਿਬ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਮੋਹ ਕੂਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰਾਉ ਸੁਨੈ, ਜਿਉਂ ਕਾਲ ਕਿਰਪਾ ਕਰਾਏ, ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਭਾਗਾਂ ਵਾਲੇ ਹੋ ਸਾਹਿਬਾਂ ਦੀ ਪਵਿੱਤਰ ਗੋਦ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਕਰਕੇ ਅੰਮ੍ਰਿਤ ਗੁਰਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ, ਗੁਰਮੁਖਾਂ ਨੇ ਨਾਮ ਸਿਮਰਨ ਵਿੱਚ ਵੀ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲ ਬਣਾਇਆ ਹੈ। ਸਾਧ ਸੰਗਤ ਜੀਓ, ਅੱਜ ਦੇ ਜੋ ਮੁਬਾਰਕ ਸ੍ਰੀ ਮੁਖਵਾਕ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਹਨ, ਆਓ ਬੜੇ ਹੀ ਸਤਿਕਾਰ ਸਹਿਤ ਸਾਹਿਬਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਵਿੱਚ ਮਨ ਅਤੇ ਬਿਰਤੀਆਂ ਨੂੰ ਇਕਾਗਰ ਬਣਾਈਏ। ਸਾਰੇ ਹੀ ਰਸਨਾ ਕਰੋ ਪਵਿੱਤਰ ਔਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਸਾਧ ਸੰਗਤ ਜੀਓ, ਇਹ ਪਵਿੱਤਰ ਉਪਦੇਸ਼ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ 657 ਅੰਕ 'ਤੇ ਸੁਭਾਇਮਾਨ ਹੈ। ਭਗਤ ਜੀ ਦੀ ਰਸਨਾ ਤੋਂ ਉਪਦੇਸ਼ ਉਚਾਰਨ ਕਰਦੇ ਨੇ ਭਗਤ ਰਵਿਦਾਸ ਜੀ ਕੀ। ਬਾਣੀ ਹੈ ਭਗਤ ਰਵਿਦਾਸ ਜੀਆਂ ਦੀ। ਸੋਰਠ ਰਾਗਣੀ ਦੇ ਵਿੱਚ ਇਹ ਉਪਦੇਸ਼ ਹੈ ਗੁਰੂ ਸਾਹਿਬ ਦਾ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਹਨ। ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 523 ਵਾਰੀ ਇਹਦਾ ਉਚਾਰਨ ਕੀਤਾ ਹੈ ਸਤਿਗੁਰਾਂ ਨੇ ਅਥਵਾ ਭਗਤਾਂ ਨੇ। ਗੁਰੂ ਸਾਹਿਬਾਨ ਨੇ ਇਹ ਬਖਸ਼ਿਸ਼ ਦਿੱਤੀ ਹੈ ਕਿ ਇੱਕ ਅਦੁੱਤੀ ਬ੍ਰਹਮ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜਾਤੀ ਵਜਾਤੀ ਸਵੈਗਤ ਭੇਦ ਰਹਿਤ ਹੈ। ਪੂਰੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਓਅੰਕਾਰ ਜੋ ਪਰਮੇਸ਼ਰ ਹੈ ਨਾ, ਉਹਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹ ਸ਼ਬਦ ਦੇ ਵਿੱਚ ਭਗਤ ਰਵਿਦਾਸ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਨੁੱਖ ਤੇਰਾ ਪਰਮੇਸ਼ਰ ਤੋਂ ਵਿਛੋੜਾ ਪਿਆ ਹੋਇਆ ਹੈ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜਾ ਮੁਸ਼ਕਲ ਦੇ ਨਾਲ ਇਹ ਜੀਵਨ ਮਿਲਦਾ ਹੈ ਸਾਧ ਸੰਗਤ ਮਨੁੱਖਾਂ ਦੇ। ਇਹਦੀ ਸਫਲਤਾ ਕਿਵੇਂ ਹੋ ਸਕਦੀ ਹੈ, ਕਿਵੇਂ ਵਾਹਿਗੁਰੂ 'ਚ ਅਭੇਦਤਾ ਹੋ ਸਕਦੀ ਹੈ, ਇਹਦਾ ਕੀ ਉਪਾਅ ਹੈ, ਅਤੇ ਕਿਉਂ ਮਨੁੱਖ ਰੱਬ ਤੋਂ ਟੁੱਟਿਆ ਹੋਇਆ ਹੈ, ਪਰਮੇਸ਼ਰ ਤੋਂ ਕਿਉਂ ਦੂਰ ਹੋਇਆ ਹੈ, ਇਹਦਾ ਮੇਨ ਕਾਰਨ, ਇਹਦਾ ਮੂਲ ਕਾਰਨ ਕੀ ਹੈ, ਇਹ ਸ਼ਬਦ ਵਿੱਚ ਸਾਨੂੰ ਦੱਸਿਆ। ਜਬ ਹਮ ਹੋਤੇ ਤਬ ਤੂੰ ਨਾਹੀ। ਹਮ ਤੋਂ ਭਾਵ ਅਹੰਕਾਰ। ਸਾਧ ਸੰਗਤ, ਹਕੀਕਤ ਇਹ ਹੈ ਕਿ ਉਹ ਪਰਮਾਤਮਾ ਵਾਹਿਗੁਰੂ ਨੂੰ ਹੰਕਾਰ ਬਿਲਕੁਲ ਵੀ ਨਹੀਂ ਚੰਗਾ ਲੱਗਦਾ, ਹੰਕਾਰ ਉਹਨੂੰ ਭਾਉਂਦਾ ਹੀ ਨਹੀਂ। ਇਸੇ ਕਾਰਨ ਹੀ ਤਾਂ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਲਿਖਿਆ, ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਹੰਕਾਰ ਹੀ ਤਾਂ ਮੂਲ ਕਾਰਨ ਹੈ ਪਰਮਾਤਮਾ ਤੋਂ ਵਿਛੜ ਜਾਣ ਦਾ। ਜੰਮਣ ਮਰਨ ਦਾ ਮੁੱਖ ਕਾਰਨ ਹੰਕਾਰ ਹੈ। ਕਦੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਬਾਰਕ ਬਚਨ ਪੜ੍ਹੋ ਤਾਂ ਸਹੀ। ਸਹਿਸ ਕ੍ਰਿਤੀ ਦੇ ਵਿੱਚ ਮਹਾਰਾਜ ਨੇ ਇਹਨਾਂ ਵਿਕਾਰਾਂ ਦੀ ਗੱਲ ਕੀਤੀ ਹੈ। ਉੱਥੇ ਮਹਾਰਾਜ ਨੇ ਲੋਭ ਦੀ ਗੱਲ ਕੀਤੀ, ਮੋਹ ਦੀ ਗੱਲ ਕੀਤੀ, ਕਾਮ ਦੀ ਗੱਲ ਕੀਤੀ ਅਤੇ ਸਾਧ ਸੰਗਤ ਹੰਕਾਰ ਦੀ ਵੀ ਗੱਲ ਕੀਤੀ। ਅਤੇ ਸਾਹਿਬ ਜਦੋਂ ਅੰਮ੍ਰਿਤ ਬਚਨ ਲਿਖਦੇ ਨੇ ਨਾ, ਮਹਾਰਾਜ ਕਹਿੰਦੇ ਹੰਕਾਰ ਦਾ ਕਾਰਨ ਜੰਮਣ ਮਰਨ ਹੈ। ਜੰਮਣ ਮਰਨ ਹੰਕਾਰ ਦੇ ਕਰਕੇ ਹੈ, ਜਿਹੜਾ ਵਿਛੜ ਵਿਛੜ ਕੇ ਪੁਨੇ ਪੁਨੇ ਜੂਨਾਂ ਵਿੱਚ ਇਹ ਮਨੁੱਖ ਜਾ ਰਿਹਾ, ਇਹਦਾ ਮੁੱਖ ਕਾਰਨ ਹੀ ਅਹੰਕਾਰ ਹੈ। ਅਤੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਮਹਾਰਾਜ ਕਹਿੰਦੇ ਨੇ ਹੇ ਜਨਮ ਮਰਨ ਮੂਲੰ, ਮੂਲੰ ਮੂਲ, ਜਨਮ ਮਰਨ ਦਾ ਮੂਲ ਕੀ ਹੈ, ਜਨਮ ਮਰਨ ਦਾ ਕਾਰਨ ਕੀ ਹੈ? ਅਤੇ ਸਾਹਿਬ ਕਹਿੰਦੇ ਅਹੰਕਾਰੰ ਪਾਪਾਤਮਾ, ਅਹੰਕਾਰ ਹੀ ਇਹਦਾ ਮੂਲ ਹੈ, ਅਹੰਕਾਰ ਹੀ ਇਹਦਾ ਕਾਰਨ ਹੈ ਜਿਸ ਕਰਕੇ ਮਨੁੱਖ ਬਾਰ ਬਾਰ ਜੰਮਦਾ ਹੈ ਅਤੇ ਬਾਰ ਬਾਰ ਮਰਦਾ ਹੈ। ਸਾਹਿਬਾਂ ਨੇ ਇਸ ਹੰਕਾਰ ਨੂੰ ਅੰਮ੍ਰਿਤ ਬਾਣੀ ਵਿੱਚ ਇੱਕ ਰੋਗ ਵੀ ਦੱਸਿਆ ਹੈ। ਰੋਗ ਹੈ, ਬਿਮਾਰੀ ਹੈ, ਅਤੇ ਬਿਮਾਰੀ ਕੋਈ ਛੋਟੀ ਬਿਮਾਰੀ ਨਹੀਂ। ਦੁਨੀਆਂ 'ਤੇ ਕਈ ਤਰ੍ਹਾਂ ਦੇ ਰੋਗ ਨੇ ਸਾਧ ਸੰਗਤ, ਲੇਕਿਨ ਇਸ ਬਿਮਾਰੀ ਨੂੰ ਮਹਾਰਾਜ ਨੇ ਕਿਹਾ ਇਹ ਬਹੁਤ ਦੀਰਘ ਹੈ, ਬਹੁਤ ਵੱਡਾ ਹੈ। ਹਜ਼ੂਰ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਭੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕਿਤੇ ਗੁਰੂ ਕਿਰਪਾ ਕਰੇ, ਸ਼ਬਦ ਦੀ ਕਮਾਈ ਰਾਹੀਂ ਇਹ ਹੰਕਾਰ ਮਿਟ ਸਕਦਾ ਹੈ। ਹੋਰ ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਏ, ਹੰਕਾਰ ਮਿਟ ਨਹੀਂ ਸਕਦਾ। ਸਾਹਿਬ ਕਹਿੰਦੇ ਯਤਨ ਬਹੁਤ ਮੈਂ ਕਰ ਰਹੇਓ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਨ ਮਿਟਦਾ ਹੀ ਨਹੀਂ, ਬਹੁਤ ਯਤਨ ਕੀਤੇ ਨੇ, ਬੜਾ ਉਦਮ ਕੀਤਾ ਹੈ, ਇਹ ਹੰਕਾਰ ਕਿਵੇਂ ਮਿਟ ਜਾਏ? ਇਹ ਹਉਮੈ ਤਾਂ ਮਿਟਦੀ ਓ ਨਹੀਂ। ਹਉਮੈ ਸਾਧ ਸੰਗਤ ਬਹੁਤ ਤਰ੍ਹਾਂ ਦੀ ਹੈ। ਇਸ ਨੂੰ ਅੰਮ੍ਰਿਤ ਬਾਣੀ ਵਿੱਚ ਮਹਾਰਾਜ ਨੇ ਬਹੁਤ ਕਿਸਮਾਂ ਦੀ ਦਰਸਾਇਆ ਕਿ ਹੰਕਾਰ ਪਤਾ ਨਹੀਂ ਮਨੁੱਖ ਨੂੰ ਕਦੋਂ ਅਤੇ ਕਿਸ ਗੱਲ ਦਾ ਆ ਜਾਏ। ਸ੍ਰੀ ਸੁਖਮਣੀ ਸਾਹਿਬ ਦੇ ਵਿੱਚ ਮੇਰੇ ਹਜ਼ੂਰ ਦੇ ਮੁਬਾਰਕ ਬੋਲ ਆਉਂਦੇ ਨੇ। ਬਾਰਵੀਂ ਅਸ਼ਟਪਦੀ ਜਿਹੜੀ ਮਹਾਰਾਜ ਨੇ ਉਚਾਰਨ ਕੀਤੀ ਹੈ ਨਾ, ਜਿਹਦੇ 'ਚ ਆਪਾਂ ਪੜ੍ਹਦੇ ਹਾਂ, ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। ਵਿਦਵਾਨਾਂ ਦਾ ਇਹ ਮੰਨਣਾ ਹੈ, ਇੱਕ ਮਸਕੀਨਾ ਨਾਮਕ ਭਲਵਾਨ ਸੀ ਜਿਹਦੇ ਪ੍ਰਥਾਏ ਗੁਰੂ ਸਾਹਿਬ ਨੇ ਇਹ ਸਲੋਕ ਉਚਾਰਨ ਕੀਤਾ ਹੈ। ਮੈਂ ਸੰਖੇਪ ਜੀ ਉਹ ਵੀ ਬੇਨਤੀ ਕਰ ਹੀ ਦੇਵਾਂ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਇੱਕ ਸਿੱਖ ਆਇਆ ਚੱਲ ਕੇ, ਉਹਨੇ ਬੇਨਤੀ ਕੀਤੀ ਸਹਿਤ ਨਿਮਰਤਾ ਦੇ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਕਹਿਣ ਲੱਗੇ ਗੁਰਮੁਖਾ ਸਿੱਖੀ ਕਮਾਉਣੀ ਬੜੀ ਔਖੀ ਹੈ, ਬੜੀ ਔਖੀ ਹੈ, ਬੜਾ ਮੁਸ਼ਕਲ ਦਾ ਕੰਮ ਹੈ ਸਿੱਖੀ ਨੂੰ ਕਮਾਉਣਾ। ਕਹਿੰਦਾ ਮਹਾਰਾਜ ਕਿਰਪਾ ਕਰੋ, ਵਾਰੀ ਵਾਰੀ ਬੇਨਤੀਆਂ ਕਰਨ ਲੱਗਾ ਵੀ ਸਤਿਗੁਰੂ ਮੈਨੂੰ ਖਾਲੀ ਨਾ ਮੋੜਿਆ ਜੇ, ਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਕਹਿਣ ਲੱਗੇ ਜ਼ਰੂਰ ਬਖਸ਼ਾਂਗੇ, ਇੱਕ ਕੰਮ ਕਰਦਾ ਜਾ। ਕਹਿੰਦਾ ਮਹਾਰਾਜ ਹੁਕਮ ਕਰੋ। ਸਾਹਿਬਾਂ ਨੇ ਹੁਕਮਨਾਮਾ ਲਿਖਿਆ, ਹੁਕਮਨਾਮਾ ਲਿਖ ਕੇ ਅਤੇ ਇਹ ਸਿੱਖ ਨੂੰ ਪਕੜਾ ਤਾ ਅਤੇ ਦੱਸ ਦਿੱਤਾ ਫਲਾਣੇ ਫਲਾਣੇ ਸਿੱਖ ਦੇ ਘਰ ਜਾਣਾ ਹੈ, ਤੂੰ ਉਹਨੂੰ ਸਾਡਾ ਹੁਕਮਨਾਮਾ ਦੇਣਾ ਹੈ। ਹੁਕਮਨਾਮਾ ਦੇ ਕੇ ਉਸ ਤੋਂ 100 ਰੁਪਈਆ ਲੈ ਲੈਣਾ ਹੈ, ਇਹ ਹੁਕਮਨਾਮੇ ਦੀ ਭੇਟਾ ਹੈ। ਗੁਰੂ ਸਾਹਿਬ ਨੂੰ ਮੱਥਾ ਟੇਕਿਆ ਸਿੱਖ ਨੇ, ਚੱਲ ਪਿਆ ਗੁਰੂ ਜੀ ਦੀ ਆਗਿਆ ਨੂੰ ਪਾਲਣ ਵਾਸਤੇ। ਸਾਧ ਸੰਗਤ ਮੰਜ਼ਲਾਂ ਮਾਰਦਾ ਹੋਇਆ ਉਹ ਸਿੱਖ ਦੇ ਘਰ ਪਹੁੰਚ ਗਿਆ ਜਿੱਥੇ ਮਹਾਰਾਜ ਦੱਸਿਆ ਸੀ ਫਲਾਨੀ ਫਲਾਨੀ ਜਗ੍ਹਾ 'ਤੇ। ਖੋਜ ਦਾ ਭਾਲਦਾ ਉੱਥੇ ਪਹੁੰਚ ਗਿਆ, ਜਦੋਂ ਕੀ ਦੇਖਦਾ ਹੈ ਸਿੱਖ ਬੜਾ ਗਰੀਬ ਹੈ, ਬਹੁਤ ਗਰੀਬ ਹੈ, ਕੁੱਲੀ ਦੇ ਵਿੱਚ ਵੱਸਦਾ ਹੈ। ਅੰਦਰ ਜਾ ਪ੍ਰਵੇਸ਼ ਹੋਇਆ, ਉਹਨੇ ਜਦੋਂ ਦੇਖਿਆ ਵੀ ਇਹ ਗੁਰੂ ਦਾ ਸਿੱਖ ਆਇਆ, ਬੜੀ ਨਿਮਰਤਾ ਨਾਲ ਚਰਨੀ ਹੱਥ ਲਾਇਆ, ਸਤਿਕਾਰ ਨਾਲ ਉਹਨੂੰ ਸਾਧ ਸੰਗਤ ਪਲੰਘ 'ਤੇ ਬਿਠਾ ਦਿੱਤਾ, ਬਿਠਾਇਆ, ਜਲ ਪਾਣੀ ਸਹਿਤ ਸੇਵਾ ਕੀਤੀ। ਅਤੇ ਉਹ ਜਿਹੜਾ ਹੁਕਮਨਾਮਾ ਮਹਾਰਾਜ ਭੇਜਿਆ ਸੀ ਨਾ ਸਾਧ ਸੰਗਤ, ਉਹ ਸਿੱਖ ਦੇਣ ਲੱਗਾ ਵੀ ਮੈਨੂੰ ਹੁਕਮਨਾਮਾ ਲਿਖ ਕੇ ਮਹਾਰਾਜ ਭੇਜਿਆ ਹੈ, ਲੇਕਿਨ ਇਹ ਹੁਕਮ ਕੀਤਾ ਦੇਣਾ ਤਾਂ ਜਦੋਂ ਇਹ ਸਿੱਖ 100 ਰੁਪਈਆ ਦੇਵੇਗਾ। ਹੁਣ ਵਿਚਾਰਾ ਬੜਾ ਗਰੀਬ, 100 ਕਿੱਥੋਂ ਦੇਣਾ ਸੀ, ਲੇਕਿਨ ਦੇਖ ਲਓ ਬੜੀ ਨਿਮਰਤਾ ਨਾਲ ਸਿੱਖ ਨੂੰ ਕਹਿਣ ਲੱਗਾ ਤੂੰ ਬੈਠ, ਮੈਂ ਪ੍ਰਬੰਧ ਕਰਦਾ ਹਾਂ। ਘਰ ਵਿੱਚੋਂ ਕੁਝ ਸਾਜੋ ਸਮਾਨ ਲੈ ਗਿਆ ਸਾਧ ਸੰਗਤ, ਬਾਹਰ ਜਾ ਕੇ ਵੇਚ ਕੇ 100 ਰੁਪਈਆ ਲਿਆਂਦਾ, ਸਿੱਖ ਦੀ ਭੇਟ ਕੀਤਾ, ਹੁਕਮਨਾਮਾ ਲਿਆ। ਹੁਕਮਨਾਮਾ ਜਿਸ ਵੇਲੇ ਲਿਆ ਤੇ ਸਾਧ ਸੰਗਤ, ਹੁਕਮਨਾਮੇ 'ਚ ਕੀ ਲਿਖਿਆ ਸੀ ਮਹਾਰਾਜ ਨੇ, ਕਿ ਗੁਰੂ ਘਰ ਦੀ ਕਾਰ ਭੇਟਾ ਵਾਸਤੇ 500 ਰੁਪਈਆ ਭੇਜ। ਹੁਣ ਇੰਨਾ ਗਰੀਬ ਪਹਿਲਾਂ ਹੀ 100 ਮਸਾਂ ਹੀ ਸਾਜੋ ਸਮਾਨ ਘਰ ਦਾ ਵੇਚ ਕੇ ਲਿਆਂਦਾ, ਹੁਣ 500 ਕਿੱਥੋਂ ਲਿਆਵੇ। ਲੇਕਿਨ ਮੱਥੇ ਤਿਰੂੜੀ ਨਹੀਂ ਪਾਈ ਸਾਧ ਸੰਗਤ। ਉਸੇ ਵੇਲੇ ਸਿੱਖ ਨੂੰ ਕਹਿੰਦਾ ਜਰਾ ਕੁ ਬੈਠ, ਮੈਂ ਥੋੜ੍ਹੇ ਟਾਈਮ 'ਚ ਹੀ ਵਾਪਸ ਮੁੜ ਕੇ ਆਉਣਾ ਹੈ, ਅਤੇ ਗੁਰੂ ਜੀ ਨੇ ਜੋ ਮੈਨੂੰ ਆਗਿਆ ਕੀਤੀ ਹੈ ਨਾ, ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਮੈਂ ਪੂਰੀ ਕਰ ਸਕਾਂ। ਸਾਧ ਸੰਗਤ ਰਸਤੇ 'ਚ ਤੁਰਿਆ ਜਾਂਦਾ ਸੀ, ਉੱਥੇ ਰਾਹ ਦੇ ਵਿੱਚ ਕੀ ਦੇਖਿਆ, ਰਸਤੇ 'ਚ ਅਨਾਊਂਸਮੈਂਟ ਹੋ ਰਹੀ ਹੈ ਕਿ ਅੱਜ ਮੱਲ ਅਖਾੜਾ ਲੱਗਣਾ ਹੈ। ਉੱਥੇ ਭਲਵਾਨ ਦੇ ਨਾਲ ਜਿਹੜਾ ਭੇੜ ਕਰੇਗਾ, ਘੋਲ ਕਰੇਗਾ, ਮਸਕੀਨਾ ਭਲਵਾਨ ਬੜਾ ਹੀ ਤਗੜਾ ਭਲਵਾਨ ਹੈ ਸਾਧ ਸੰਗਤ, ਉਸ ਸਮੇਂ ਦਾ ਬੜਾ ਬਲੀ ਭਲਵਾਨ ਸੀ, ਜਿਹੜਾ ਇਹਦੇ ਨਾਲ ਘੋਲ ਕਰੇਗਾ ਇਹਨੂੰ ਜਿਹੜਾ ਹੇਠਾਂ ਸੁੱਟ ਦੇਗਾ, ਇਹਦੇ 'ਤੇ ਜਿੱਤ ਪ੍ਰਾਪਤ ਕਰੇਗਾ ਉਹਨੂੰ 1000 ਰੁਪਈਆ ਮਿਲੇਗਾ, ਅਤੇ ਜੇ ਹਾਰ ਵੀ ਜਾਵੇ ਤਾਂ 500 ਮਿਲੇਗਾ। ਬੜਾ ਖੁਸ਼ ਹੋਇਆ, ਛੇਤੀ ਨਾਲ ਮੰਜ਼ਲਾਂ ਮਾਰਦਾ ਦੌੜ ਦੌੜ ਕੇ ਸਾਧ ਸੰਗਤ ਉਸ ਜਗ੍ਹਾ 'ਤੇ ਪਹੁੰਚਿਆ ਜਿੱਥੇ ਮੱਲ ਅਖਾੜਾ ਲੱਗਣਾ ਸੀ। ਜਦੋਂ ਉਸ ਥਾਂ 'ਤੇ ਪਹੁੰਚਿਆ, ਥੋੜ੍ਹੀ ਵਿੱਥ ਰਹਿ ਗਈ ਜਦੋਂ ਦੌੜ ਦੌੜ ਕੇ ਸਾਧ ਸੰਗਤ, ਸਰੀਰ ਤਾਂ ਬੜਾ ਕਮਜ਼ੋਰ ਸੀ, ਪਿਆਸ ਲੱਗੀ, ਸੋਚਿਆ ਪਾਣੀ ਪੀ ਲਵਾਂ। ਇੱਕ ਖੂਹ ਸੀਗਾ ਲਾਗੇ, ਉਹ ਖੂਹ ਦੇ ਉੱਤੇ ਪਾਣੀ ਪੀਣ ਵਾਸਤੇ ਜਦੋਂ ਗਿਆ, ਬਹੁਤ ਲੋਕਾਂ ਦੀ ਉੱਥੇ ਭੀੜ ਸੀ, ਅਤੇ ਸਾਧ ਸੰਗਤ ਜੀ ਉੱਥੇ ਉਹ ਭਲਵਾਨ ਮਸਕੀਨਾ ਵੀ ਖੜ੍ਹਾ ਸੀ, ਉਹ ਵੀ ਮੂੰਹ ਧੋ ਰਿਹਾ ਸੀ। ਉੱਥੇ ਇਹ ਸਿੱਖ ਅੱਗੇ ਹੋ ਕੇ ਸਭ ਨੂੰ ਕਹਿਣ ਲੱਗਾ, ਪਰੇ ਹਟੋ, ਮੈਨੂੰ ਪਾਣੀ ਪੀ ਲੈਣ ਦਿਓ, ਮੈਂ ਛੇਤੀ ਜਾ ਕੇ ਮਸਕੀਨੇ ਭਲਵਾਨ ਨਾਲ ਘੁਲਣਾ ਹੈ। ਅਤੇ ਜਦੋਂ ਮਸਕੀਨੇ ਨੇ ਇਹਦੇ ਸਰੀਰ ਵੱਲ ਦੇਖਿਆ ਵੀ ਤਾਂ ਬੜਾ ਕਮਜ਼ੋਰ ਹੈ, ਇਹਨੇ ਤਾਂ ਇੱਕ ਨਹੀਂ ਮੇਰੀ ਝੱਲਣੀ, ਇੱਕ ਇਹਦੇ ਜ਼ੋਰ ਦੀ ਵੱਜ ਗਈ ਅਤੇ ਚੜ੍ਹਾਈ ਕਰ ਜਾਏਗਾ, ਇਹ ਮੇਰੇ ਨਾਲ ਘੁਲਣ ਵਾਸਤੇ ਆਇਆ, ਕੋਈ ਨਾ ਕੋਈ ਮਜਬੂਰੀ ਹੋਵੇਗੀ। ਉਸ ਵੇਲੇ ਕਹਿਣ ਲੱਗਾ, ਸਿੱਖਾ ਮੈਂ ਹੀ ਭਲਵਾਨ ਹਾਂ, ਮੈਂ ਹੀ ਮਸਕੀਨਾ ਹਾਂ, ਮੇਰੇ ਨਾਲ ਤੂੰ ਘੁਲਣਾ ਹੈ, ਆਪਣੇ ਸਰੀਰ ਵੱਲ ਤਾਂ ਜਰਾ ਕੁ ਦੇਖ, ਕਿਉਂ ਅਜਾਈ ਮੌਤ ਮਰਨ ਵਾਸਤੇ ਆਇਆ ਹੈ। ਅੱਗੋਂ ਦੀ ਸਿੱਖ ਨੇ ਆਖਿਆ ਵੀ ਮੇਰੇ ਗੁਰੂ ਦਾ ਮੈਨੂੰ ਹੁਕਮ ਹੋਇਆ ਹੈ ਕਿ 500 ਕਾਰ ਭੇਟਾ ਭੇਜਣੀ ਹੈ, ਅਤੇ ਮੈਨੂੰ ਜਦੋਂ ਪਤਾ ਲੱਗਿਆ ਨਾ ਵੀ ਜਿਹੜਾ ਮਸਕੀਨੇ ਨਾਲ ਘੁਲੇਗਾ, ਹਾਰਨ ਵਾਲੇ ਨੂੰ 500 ਮਿਲੇਗਾ, ਜਿੱਤਣ ਵਾਲੇ ਨੂੰ 1000 ਮਿਲੇਗਾ, ਮੈਂ ਹਾਰ ਵੀ ਗਿਆ ਅਤੇ ਮੈਨੂੰ ਕੋਈ ਸ਼ਿਕਵਾ ਗਿਲਾ ਨਹੀਂ, ਮਰ ਵੀ ਗਿਆ ਅਤੇ ਮੈਨੂੰ ਕੋਈ ਸ਼ਿਕਵਾ ਗਿਲਾ ਨਹੀਂ, ਘੱਟੋ ਘੱਟ ਗੁਰੂ ਦਾ ਹੁਕਮ ਤਾਂ ਮੰਨਿਆ ਜਾਏ। ਸਾਧ ਸੰਗਤ ਇਹ ਜਦੋਂ ਬਚਨ ਸੁਣੇ ਨਾ, ਮਸਕੀਨੇ ਦਾ ਇੱਕਦਮ ਮਨ ਜਿਹੜਾ ਸੀ ਪਿਘਲ ਗਿਆ, ਬੜੀ ਨਿਮਰਤਾ ਦੇ ਨਾਲ ਗੁਰਸਿੱਖ ਨੂੰ ਪੁੱਛਣ ਲੱਗਾ, ਭਾਈ ਇਹ ਜਿਹਾ ਕਿਹੜਾ ਗੁਰੂ ਹੈ ਜਿਹਦੇ ਵਾਸਤੇ ਤੂੰ ਮਰ ਮਿਟਣ ਲਈ ਤਿਆਰ ਹੈ? ਕਹਿੰਦਾ, ਹਾਂ ਮੇਰਾ ਗੁਰੂ ਸਮਰੱਥ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ, ਉਹਨਾਂ ਦੇ ਖਾਤਰ ਮੈਂ ਆਪਣੀਆਂ ਜਾਨ ਵੀ ਕੁਰਬਾਨ ਕਰ ਸਕਦਾ। ਉਸ ਵੇਲੇ ਸਾਧ ਸੰਗਤ ਮਸਕੀਨੇ ਨੇ ਇਹ ਸਿੱਖ ਨੂੰ ਸਮਝਾ ਤਾ, ਮੈਂ ਆਪੇ ਹੀ ਹਾਰ ਜਾਵਾਂਗਾ, ਤੈਨੂੰ ਜਿਤਾ ਦਿਆਂਗਾ, ਤੇਰੀ ਇਹ ਭਾਵਨਾ ਦੇਖ ਕੇ ਮੇਰਾ ਮਨ ਵੀ ਦਰਬ ਗਿਆ ਹੈ, ਲੇਕਿਨ ਇੱਕ ਸ਼ਰਤ ਹੈ ਕਿ ਮੈਨੂੰ ਉਸ ਗੁਰੂ ਦੇ ਕੋਲ ਲੈ ਜਾਈਂ ਜਿਹਦੇ ਵਾਸਤੇ ਤੂੰ ਆਪਾਂ ਕੁਰਬਾਨ ਕਰਨ ਇੱਥੇ ਆ ਗਿਆ। ਕਹਿਣ ਲੱਗਾ, ਠੀਕ ਹੈ। ਸਾਧ ਸੰਗਤ ਮੱਲ ਅਖਾੜੇ 'ਚ ਦੋਨੇ ਉਤਰੇ, ਹੁਣ ਮਸਕੀਨਾ ਭਲਵਾਨ ਹੈ, ਇਹ ਸਿੱਖ ਜਿਹਦਾ ਸਰੀਰ ਬੜਾ ਕਮਜ਼ੋਰ ਹੈ, ਲੋਕ ਦੇਖ ਕੇ ਹੱਸ ਰਹੇ ਨੇ ਵੀ ਇਹ ਕੀ ਲੜੇਗਾ। ਉਸ ਵੇਲੇ ਘੋਲ ਸ਼ੁਰੂ ਹੋ ਗਿਆ। ਥੋੜ੍ਹਾ ਚਿਰ ਤੱਕ ਮਸਕੀਨੇ ਨੇ ਸਾਧ ਸੰਗਤ ਇਵੇਂ ਝੂਠੀ ਮੁੱਠੀ ਦੀ ਲੜਾਈ ਕੀਤੀ, ਆਪਸ ਵਿੱਚ ਘੁਲਣ ਲੱਗੇ, ਕਦੇ ਮਸਕੀਨਾਂ ਥੱਲੇ, ਕਦੇ ਸਿੱਖ ਥੱਲੇ, ਇੱਦਾਂ ਕਰਦਿਆਂ ਕਰਦਿਆਂ ਆਖਰਕਾਰ ਮਸਕੀਨਾ ਆਪੇ ਹੀ ਥੱਲੇ ਡਿੱਗ ਪਿਆ, ਸਿੱਖ ਉਹਦੇ ਉੱਤੇ ਚੜ੍ਹ ਗਿਆ, ਬਿਗਲ ਵੱਜ ਗਿਆ ਜਿੱਤ ਦਾ, ਅਤੇ ਸਾਧ ਸੰਗਤ ਜੇਤੂ ਹੋ ਗਿਆ ਸਿੱਖ, 1000 ਰੁਪਈਆ ਇਹਨੂੰ ਜਿੱਤ ਦਾ ਇਨਾਮ ਮਿਲਿਆ। ਉਸ ਵੇਲੇ ਦੋਨੇ ਜਣੇ ਚੱਲ ਕੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲੇ। ਉਹ ਜਿਹੜਾ ਸਿੱਖ ਆਇਆ ਸੀ ਉਹਨੂੰ ਵੀ ਨਾਲ ਲੈ ਲਿਆ। ਇਹ ਮੰਜ਼ਲਾ ਮਾਰਦੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ ਨੇ, ਜਿੱਥੇ ਸਾਧ ਸੰਗਤ ਜੀ ਉਹ ਮੁਬਾਰਕ ਅਸਥਾਨ ਹੈ ਜਿਹਨੂੰ ਅਸੀਂ ਰਾਮਸਰ ਕਹਿੰਦੇ ਹਾਂ। ਇੱਥੇ ਗੁਰੂ ਸਾਹਿਬ ਨੇ ਸ੍ਰੀ ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਉਦੋਂ ਬਾਣੀ ਉਚਾਰ ਹੀ ਰਹੇ ਸਨ, ਗਿਆਰਵੀਂ ਅਸ਼ਟਪਦੀ ਸੰਪੰਨ ਹੋਈ ਅਤੇ ਮਸਕੀਨਾ ਪਹੁੰਚ ਗਿਆ, ਮੱਥਾ ਟੇਕਿਆ ਮਹਾਰਾਜ ਨੂੰ। ਉਹ ਸਿੱਖ ਨੇ ਵੀ ਸਾਧ ਸੰਗਤ 500 ਦੀ ਜਗ੍ਹਾ 1000 ਰੁਪਈਆ ਭੇਟ ਕੀਤਾ ਮਹਾਰਾਜ ਦੀ ਸ਼ਰਨ ਵਿੱਚ। ਗਰੀਬ ਨਿਵਾਜ ਬੜੇ ਪ੍ਰਸੰਨ ਹੋਏ। ਉਸ ਵਕਤ ਮਹਾਰਾਜ ਨੇ ਅਸ਼ਟਪਦੀ ਇਹ ਉਚਾਰਨ ਕੀਤੀ ਸਲੋਕ ਦੇ ਸਮੇਤ। ਮਹਾਰਾਜ ਨੇ ਮਸਕੀਨੇ ਨੂੰ ਸੰਬੋਧਨ ਕਰਕੇ ਕਿਹਾ ਵੀ ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਕਿ ਤੂੰ ਆਪਣਾ ਹੰਕਾਰ ਦੂਰ ਕਰਕੇ ਹਉਮੈ ਨੂੰ ਮਿਟਾ ਕੇ ਅਤੇ ਇਸ ਮੱਲ ਅਖਾੜੇ ਦੇ ਵਿੱਚ ਸਿੱਖ ਨੂੰ ਜਿਤਾਇਆ ਹੈ, ਤੂੰ ਸੁਖੀ ਬਸ, ਤੂੰ ਸੁਖੀ ਬਸ। ਇਹ ਸਾਧ ਸੰਗਤ ਇਉਂ ਸਲੋਕ ਇਹ ਉਚਾਰਨ ਕੀਤਾ ਸੀ ਸੱਚੇ ਪਾਤਸ਼ਾਹ ਜੀ ਨੇ। ਇਹਦੀ ਜਦੋਂ ਅਸ਼ਟਪਦੀ ਪੜ੍ਹਦੇ ਹਾਂ ਨਾ, ਇਸ ਅਸ਼ਟਪਦੀ ਵਿੱਚ ਸਤਿਗੁਰੂ ਮਹਾਰਾਜ ਨੇ ਗਿਣਾਇਆ ਬਹੁਤ ਕਿਸਮ ਦਾ ਅਹੰਕਾਰ ਹੈ। ਹਜ਼ੂਰ ਕਹਿੰਦੇ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਉਹਦੇ 'ਚ ਹਜ਼ੂਰ ਕਹਿੰਦੇ ਨੇ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉੱਪਰ ਕਰੇ ਆਸ, ਪਲ ਪਿੱਤਰਤਾ ਕਾ ਹੋਏ ਵਿਨਾਸ਼। ਉਸੇ ਪਾਵਨ ਅਸ਼ਟਪਦੀ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਇਹ ਮਨੁੱਖ ਰਾਜ ਦਾ ਹੰਕਾਰ, ਤਨ ਦਾ ਹੰਕਾਰ, ਸੁਹੱਪਣ ਦਾ ਹੰਕਾਰ, ਇਹ ਜਿਤਨੇ ਵੀ ਕਿਸਮ ਦੇ ਹੰਕਾਰ ਨੇ ਇਹ ਤੈਨੂੰ ਨਰਕਾਂ 'ਚ ਹੀ ਪਹੁੰਚਾਉਣਗੇ। ਹੰਕਾਰ ਦਾ ਕਾਰਨ ਹੀ ਨਰਕਾਂ ਵਿੱਚ ਜਾਣ ਦਾ ਕਾਰਨ ਬਣਦਾ ਹੈ ਹੰਕਾਰ। ਇਸ ਲਈ ਹਜ਼ੂਰ ਨੇ ਕਿਹਾ, ਜਿਹੜਾ ਆਪਾ ਨਿਵਾਰ ਦੇਵੇ, ਜਿਸ ਦੇ ਅੰਦਰੋਂ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਉਹ ਗੁਰਮੁਖ ਜਿਹੜਾ ਦਰਗਾਹ 'ਚ ਪ੍ਰਵਾਨ ਹੁੰਦਾ, ਜਿਸ ਦੇ ਅੰਦਰੋਂ ਹੰਕਾਰ ਮਿਟ ਜਾਏ, ਹਉਮੈ ਮਿਟ ਜਾਏ, ਇਹ ਹਉਮੈ ਕਾਰਨ ਹੀ ਜੰਮਣ ਮਰਨ ਦਾ ਵੱਡਾ ਰੋਗ ਹੈ। ਅਤੇ ਕਬੀਰ ਸਾਹਿਬ ਨੇ ਤਾਂ ਵਾਰੀ ਵਾਰੀ ਪਾਵਨ ਬਾਣੀ ਵਿੱਚ ਸਾਨੂੰ ਇਸ ਹਉਮੈ ਤੋਂ ਬਚਣ ਲਈ ਕਿਹਾ ਹੈ। ਕਹਿੰਦੇ, ਮਨੁੱਖ ਦੇਖ ਲਓ, ਧਰਮੀ ਕਹਾਉਣ ਵਾਲਾ ਬੰਦਾ ਦਾਨੀ ਬਹੁਤ ਹੈ, ਬੜਾ ਦਾਨ ਕਰਦਾ ਹੈ, ਦਾਨ ਕਰਦਿਆਂ ਵੀ ਬੰਦੇ ਨੂੰ ਹੰਕਾਰ ਆ ਜਾਂਦਾ ਹੈ। ਅਤੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਦਾਨ ਕਰਦਾ ਹੈ, ਇਹਦਾ ਵੀ ਜੇ ਤੂੰ ਹੰਕਾਰ ਕਰ ਲਵੇਂਗਾ, ਮਹਾਰਾਜ ਕਹਿੰਦੇ ਤੇਰੇ ਸਾਰੇ ਕੀਤੇ ਕਰਮ ਧਰਮ ਇੱਦਾਂ ਨਿਸਫਲ ਚਲੇ ਜਾਣਗੇ ਜਿੱਦਾਂ ਹਾਥੀ ਇਸ਼ਨਾਨ ਕਰਦਾ ਹੈ, ਬਾਹਰ ਨਿਕਲ ਕੇ ਫਿਰ ਖੇ ਪਾ ਲੈਂਦਾ ਸਿਰ ਦੇ ਉੱਤੇ। ਕਹਿੰਦੇ ਤੇਰੇ ਕੀਤੇ ਹੋਏ ਤੀਰਥਾਂ 'ਤੇ ਦਾਨ ਕੀਤੇ ਹੋਏ ਇੱਦਾਂ ਨਿਸਫਲ ਨੇ ਜਿੱਦਾਂ ਹਾਥੀ ਦਾ ਇਸ਼ਨਾਨ ਕੀਤਾ ਨਿਸਫਲ ਹੈ। ਇਸ ਵਾਸਤੇ ਜੇ ਅਭਿਮਾਨ ਹੈ ਤੇ ਸਾਧ ਸੰਗਤ ਤੋਂ ਵਾਹਿਗੁਰੂ ਦੀ ਦਰਗਾਹ 'ਚ ਪ੍ਰਵਾਨ ਨਹੀਂ। ਅਭਿਮਾਨੀ ਮਨੁੱਖ ਪਰਮਾਤਮਾ ਨੂੰ ਚੰਗਾ ਹੀ ਨਹੀਂ ਲੱਗਦਾ। ਸੇਵਕ ਕੌਣ ਹੈ ਜਿਹੜਾ ਹੰਕਾਰ ਲਾ ਦੇਵੇ, ਮਿਟਾ ਦੇਵੇ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਸ਼ ਨਾ ਜਨਾਵੈ, ਹਰ ਹਰ ਨਾਮ ਮ੍ਰਿਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਉਹ ਸੇਵਕ ਦੇ ਕਾਰਜ ਰਾਸ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਦਰ ਉੱਤੇ ਵੇਚ ਦੇਵੇ। ਜਿਵੇਂ ਪਾਵਨ ਸ਼ਬਦ ਆਉਂਦਾ ਨਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ, ਪੀਵੇ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ, ਬੇਨਤੀ ਕਰੇ ਇੱਥੇ ਤਾਂ ਲੂਣ ਹਰਾਮੀ ਨਾਨਕ ਲਾਲਾ ਬਖਸੇ ਤਾਂ ਗੁਰ ਵਡਿਆਈ। ਹੰਕਾਰੀਆਂ ਨੂੰ ਕਿਧਰੇ ਥਾਂ ਨਹੀਂ ਹੈ। ਕਬੀਰ ਸਾਹਿਬ ਨੇ ਕਿਹਾ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਪੁਯੰਗ। ਕਹਿੰਦੇ ਦੇਹੀ ਦਾ ਸੁੰਦਰ ਰੰਗ ਦੇਖ ਕੇ ਹੰਕਾਰ ਮਤ ਕਰ, ਜਿੱਦਾਂ ਸੱਪ ਕੁੰਜ ਛੱਡ ਜਾਂਦਾ ਹੈ ਇੱਦਾਂ ਇਹ ਦੇਹ ਨੂੰ ਵੀ ਤਾਂ ਛੱਡ ਜਾਣਾ ਹੈ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਸੋਏ, ਰੰਕ ਨਾ ਹੱਸੀਐ ਰੋਏ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਗਰੀਬ ਬੰਦੇ ਨੂੰ, ਕੰਗਾਲ ਬੰਦੇ ਨੂੰ ਦੇਖ ਕੇ ਹੱਸਦਾ ਹੈ, ਉਹਦਾ ਮਖੌਲ ਕਰਦਾ ਹੈ, ਹੰਕਾਰ ਕਰਦਾ, ਤੇਰੇ ਕੋਲੇ ਰੱਬ ਨੇ ਚਾਰ ਪੈਸੇ ਦਿੱਤੇ ਉਹਦਾ। ਕਹਿੰਦੇ ਯਾਦ ਰੱਖੀ ਹਲੇ ਸਮੁੰਦਰ ਚ ਨਾਓ ਹੈ, ਇਹ ਪਤਾ ਨਹੀਂ ਕਿਸ਼ਤੀ ਕਦੋਂ ਡੁੱਬ ਜਾਵੇ, ਕਾਹਦਾ ਮਾਣ ਹੈ। ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ, ਕਾਹਦਾ ਮਾਣ ਕਰਦਾ। ਇੱਥੇ ਤਾਂ ਬੇਨਤੀ ਕਰ ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਿਆ ਮੇਰਾ। ਇੱਥੇ ਤਾਂ ਇਹ ਬੇਨਤੀਆਂ ਕਰਿਆ ਕਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤਾਂ ਵਾਹਿਗੁਰੂ ਦਾ ਦਿੱਤਾ ਹੋਇਆ ਆ ਸੋਹਣੇ ਸੋਹਣੇ ਮਕਾਨ ਜਿਹੜੇ ਬਣੇ ਨੇ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਇਹ ਉੱਚਾ ਆਵਾਸ ਹੈ ਨਾ ਘਰ ਬਣਿਆ, ਇਹਨੂੰ ਦੇਖ ਕੇ ਵੀ ਕਿਤੇ ਮਾਣ ਨਾ ਮਤ ਮਨ ਵਿੱਚ ਕਰ ਲਈ। ਬੜੇ ਬੜੇ ਛਤਰਪਤੀ ਰਾਜੇ ਇਸ ਦੁਨੀਆਂ ਤੋਂ ਗਰਕ ਹੋ ਕੇ ਚਲੇ ਗਏ ਨੇ, ਦੁਰਯੋਧਨ ਵਰਗੇ, ਜਿਨ੍ਹਾਂ ਬਾਰੇ ਲਿਖਦੇ ਨੇ, ਚੌਦਹ ਜੋਜਨ ਛਤਰ ਚਲੇ ਥਾ ਦੇਈ ਗਿਰਜ ਨਾ ਖਾਈ। ਇਹੋ ਜਿਹੀ ਹਾਲਤ ਹੋਈ, ਕੀ ਲੈ ਗਏ ਦੁਨੀਆਂ, ਕਾਹਦਾ ਮਾਣ ਹੈ, ਕਾਹਦਾ ਹੰਕਾਰ ਹੈ। ਤੇ ਰਵਿਦਾਸ ਜੀ ਕਹਿੰਦੇ ਇਸ ਲਈ ਜਿੰਨਾ ਚਿਰ ਹੰਕਾਰ ਹੈ ਨਾ ਉਨਾ ਚਿਰ ਪਰਮਾਤਮਾ ਮਿਲਣਾ ਨਹੀਂ, ਜੋ ਮਰਜ਼ੀ ਕਰ ਲੈ। ਇਹ ਸ਼ਬਦ ਵਿੱਚ ਇਹੀ ਸਾਨੂੰ ਸਮਝਾਇਆ ਹੈ। ਆਓ ਸ਼ਬਦ ਦੁਆਰਾ ਜੋ ਬਖਸ਼ਿਸ਼ ਕਰਦੇ ਨੇ ਆਪਾਂ ਵਿਚਾਰ ਸਰਵਣ ਕਰੀਏ। ਜਬ ਹਮ ਹੋਤੇ ਤਬ ਤੂੰ ਨਾਹੀਂ, ਜਬ ਮੇਰੇ 'ਚ ਹਮ ਸੀ ਨਾ, ਮੈਂ ਕਰਦਾ ਸੀ, ਜਦੋਂ ਮੇਰੀ ਮੇਰੀ ਕਰਤੇ ਜਨਮ ਗਏ, ਸਾਰਾ ਜੀਵਨ ਹੀ ਬਰਬਾਦ ਹੋ ਗਿਆ ਮੇਰੀ ਮੇਰੀ ਕਰਦਿਆਂ। ਤਬ ਤੂੰ ਨਾਹੀਂ, ਉਦੋਂ ਤੂੰ ਹੈ ਹੀ ਨਹੀਂ ਸੀ, ਕਿਧਰੇ ਦਰਸ਼ਨ ਹੀ ਨਹੀਂ ਸੀ ਹੁੰਦੇ। ਅਬ ਤੂੰ ਹੀ ਮੈਂ ਨਾਹੀਂ, ਹੁਣ ਤਾਂ ਤੂੰ ਹੀ ਹੋ ਗਿਆ। ਜਦੋਂ ਮੈਂ ਕਹਿਣ ਲੱਗ ਪਿਆ ਨਾ ਤੂੰ ਤੂੰ ਤੂੰ, ਹੁਣ ਮੈਂ ਰਹੀ ਨਹੀਂ ਕਿਧਰੇ, ਜਦੋਂ ਤੂੰ ਆ ਗਿਆ ਹੁਣ ਮੈਂ ਨਹੀਂ ਰਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਜਿੱਦਾਂ ਅਨਲ ਹੁੰਦੀ ਹਵਾ, ਹਵਾ ਤੇਜ਼ ਚੱਲਦੀ ਹੈ ਨਾ ਜਦੋਂ, ਅਤੇ ਸਮੁੰਦਰ ਸਾਧ ਸੰਗਤ ਲਵਾ ਲਵ ਭਰ ਜਾਂਦਾ ਹੈ, ਲਹਿਰਾਂ ਉੱਠਦੀਆਂ ਨੇ ਉਹਦੇ ਵਿੱਚ। ਹੁਣ ਲਹਿਰਾਂ ਉੱਠਦੀਆਂ ਨੇ, ਜਲ ਜਲ ਪਾਣੀ ਜਿਹੜਾ ਸਮੁੰਦਰ ਵਿੱਚੋਂ ਹੀ ਲਹਿਰਾਂ ਬਣ ਕੇ ਉੱਠਦਾ ਹੈ, ਫਿਰ ਸਮੁੰਦਰ 'ਚ ਹੀ ਪੈ ਜਾਂਦਾ ਹੈ। ਜਲ ਕੇਵਲ ਜਲ ਮਾਹੀ, ਹੁਣ ਜਲ ਤਾਂ ਜਲ ਹੀ ਹੈ ਨਾ, ਹੰਕਾਰ ਪਤਾ ਨਹੀਂ ਕਿਸ ਚੀਜ਼ ਦਾ ਹੈ। ਹੈ ਤਾਂ ਸਭ ਕੁਛ ਪਰਮੇਸ਼ਰ ਦਾ ਹੀ ਹੈ, ਰਚਨਾ ਜਿੰਨੀ ਵੀ ਵਾਹਿਗੁਰੂ ਦੀ ਹੈ, ਫਿਰ ਵੀ ਬੰਦਾ ਕਹਿੰਦਾ ਮੈਂ ਹਾਂ ਮੈਂ ਹਾਂ, ਇੱਕ ਲਹਿਰ ਹੀ ਹੈ ਬਸ, ਫਿਰ ਪਰਮਾਤਮਾ 'ਚ ਹੀ ਸਮਾ ਜਾਣਾ ਹੈ। ਇਸ ਲਈ ਕਾਹਦਾ ਹੰਕਾਰ ਹੈ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਇਹ ਮਾਧਵੇ ਮਾਇਆ ਦੇ ਪਤੀ ਪਰਮੇਸ਼ਰ ਕੀ ਕਹੀਏ, ਇਹ ਭਰਮ ਇਹੋ ਜਿਹਾ ਹੈ। ਇਹ ਭਰਮ ਹੀ ਬੰਦੇ ਦੇ ਅੰਦਰ ਪਿਆ ਹੋਇਆ ਨਾ, ਵੀ ਮੈਂ ਕੁਝ ਹਾਂ, ਆਪਣੇ ਆਪ 'ਤੇ ਹਉਮੈ ਰੱਖਦਾ, ਹੰਕਾਰ ਕਰਦਾ, ਇੱਕ ਭੁਲੇਖਾ ਹੀ ਪਿਆ ਹੋਇਆ ਬੰਦੇ ਨੂੰ। ਜਿੱਦਾਂ ਲਹਿਰ ਹੈ ਤਾਂ ਵਾਸਤਵ 'ਚ ਪਾਣੀ ਉਹ ਹੈ, ਹਵਾ ਦੇ ਨਾਲ ਉਹ ਉੱਚੀ ਉੱਠ ਜਾਂਦੀ ਹੈ, ਲੱਗਦੀ ਵੱਖਰੀ ਹੈ, ਲੇਕਿਨ ਹੈ ਉਹ ਪਾਣੀ ਹੈ। ਇੱਦਾਂ ਸਾਨੂੰ ਲੱਗਦਾ ਅਸੀਂ ਵੱਖਰੇ ਹਾਂ, ਰੱਬ ਵੱਖਰਾ ਹੈ, ਲੇਕਿਨ ਵਾਸਤਵ ਵਿੱਚ ਤਾਂ ਸਭ ਬ੍ਰਹਮ ਹੀ ਹੈ, ਜੋਤ ਹੀ ਹੈ ਨਾ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘੱਟ ਘੱਟ ਹਰ ਰੰਗ ਰੰਗਣਾ, ਸਾਰੇ ਰੰਗਾਂ ਵਿੱਚ ਰੰਗਿਆ ਹੋਇਆ ਤੇ ਆਪ ਹੈ। ਇਹ ਭਰਮ ਪਿਆ ਹੋਇਆ ਸਾਨੂੰ, ਭੁਲੇਖਾ ਹੈ, ਜੋ ਅਸੀਂ ਆਤਮਾ ਅਤੇ ਪਰਮਾਤਮਾ ਨੂੰ ਵੱਖਰੀ ਵੱਖਰੀ ਸਮਝਦੇ ਹਾਂ। ਜੈਸਾ ਮਾਨੀਐ ਹੋਏ ਨਾ ਤੈਸਾ, ਪਰਮ ਕੀ ਹੁੰਦਾ ਹੈ? ਵੀ ਜਿਹੋ ਜਿਹੀ ਮੰਨ ਲਈਏ ਚੀਜ਼ ਉਹੋ ਜਿਹੀ ਹੋਵੇ ਹੀ ਨਾ। ਅਸੀਂ ਜਿਵੇਂ ਸਮਝਦੇ ਹਾਂ ਸਰੀਰ ਸੱਚਾ ਹੈ, ਪਰ ਉਹ ਤਾਂ ਹੈ ਹੀ ਝੂਠਾ। ਵਿਸ਼ਰਾਮ ਦੇ ਕੇ ਹੁਣ ਆਪ ਸਮਝਾਉਂਦੇ ਨੇ ਸਾਨੂੰ। ਰਹਾਓ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਇੱਕ ਰਾਜਾ ਸੀ ਸਾਧ ਸੰਗਤ, ਉਹ ਜਿੱਦਾਂ ਰਾਜ ਗੱਦੀ 'ਤੇ ਬੈਠਦਾ, ਸਾਰਾ ਸਾਜੋ ਸਮਾਨ ਕੋਲ ਸੀ, ਫੌਜਾਂ ਕੋਲ ਸਨ, ਧਨ ਦੌਲਤ ਹਰ ਇੱਕ ਚੀਜ਼ ਹੈ। ਇੱਕ ਦਿਨ ਸੁੱਤਾ, ਸੁਪਨਾ ਆ ਗਿਆ। ਸੁਪਨੇ 'ਚ ਕੀ ਹੋਇਆ? ਉਹ ਭਿਖਾਰੀ ਬਣ ਗਿਆ। ਅਛਤ ਰਾਜ ਵਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਸੁੱਤਾ, ਸੁਪਨਾ ਆਇਆ, ਸੁਪਨੇ 'ਚ ਉਹਨੂੰ ਇਉਂ ਪ੍ਰਤੀਤ ਹੋਇਆ ਵੀ ਮੈਂ ਜਿਵੇਂ ਭਿਖਾਰੀ ਬਣ ਗਿਆ, ਦਰ ਦਰ 'ਤੇ ਮੰਗਦਾ ਫਿਰਦਾ ਹੈ, ਕੋਈ ਵੀ ਉਹਨੂੰ ਖੈਰ ਨਹੀਂ ਪਾਉਂਦਾ। ਬੜਾ ਦੁਖੀ ਹੋਇਆ, ਹੈ ਤਾਂ ਸੁਪਨਾ ਸੀ, ਜਦੋਂ ਉੱਠ ਕੇ ਦੇਖਿਆ ਤਾਂ ਸਾਰਾ ਕੁਛ ਮੇਰਾ ਤਾਂ ਰਾਜ ਪਾਜ ਸਭ ਕੁਛ ਹੈ, ਸਿਪਾਹੀ ਮੇਰੇ ਖੜ੍ਹੇ ਨੇ, ਧਨ ਦੌਲਤ ਹੈ, ਇਹ ਸੁਪਨਾ ਸੁਪਨਾ ਹੈ ਪਰਮ। ਅਸੀਂ ਵੀ ਸੁਪਨਾ ਹੀ ਦੇਖ ਰਹੇ ਹਾਂ, ਜੋ ਸੰਸਾਰ ਨੂੰ ਸੱਚ ਮੰਨ ਕੇ ਬੈਠ ਗਏ ਹਾਂ, ਜੋ ਇਹ ਸੰਸਾਰ ਦੇ ਧੰਦਿਆਂ ਨੂੰ ਸੱਚ ਮੰਨ ਕੇ ਬੈਠ ਗਏ, ਸੁਪਨਾ ਹੀ ਹੈ ਨਾ। ਇਹ ਜਦੋਂ ਸੁਪਨਾ ਟੁੱਟ ਜਾਏਗਾ, ਉਦੋਂ ਪ੍ਰਤੀਤ ਹੋਵੇਗਾ ਵੀ ਸਾਰਾ ਕੁਛ ਤਾਂ ਬ੍ਰਾਹਮੀ ਹੈ, ਸਾਰਾ ਕੁਛ ਤਾਂ ਵਾਹਿਗੁਰੂ ਦੀ ਰਚਨਾ ਹੀ ਹੈ। ਸਾਧੋ ਰਚਨਾ ਰਾਮ ਬਣਾਈ, ਇਹ ਰਚਨਾ ਵਾਹਿਗੁਰੂ ਦੀ ਬਣੀ ਹੋਈ ਹੈ। ਉਦੋਂ ਅੱਖਾਂ ਖੁੱਲਣਗੀਆਂ, ਉਦੋਂ ਦਿਖੇਗਾ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਵਕਸ਼ ਮਰਮ ਜਨਾਇਆ। ਕਹਿੰਦੇ ਨੇ ਭੁਲੇਖਾ ਬੜਾ ਗੰਭੀਰ ਹੈ, ਜਿੱਦਾਂ ਪਈ ਹੋਵੇ ਰੱਸੀ, ਦੇਖ ਕੇ ਪ੍ਰਤੀਤ ਹੋਣ ਲੱਗ ਪੈਂਦਾ ਵੀ ਇਹ ਤਾਂ ਸੱਪ ਹੈ, ਬੰਦਾ ਡਰ ਜਾਂਦਾ, ਚਿਲਾਉਂਦਾ ਹੈ। ਕਿਸੇ ਵੇਲੇ ਭੁਲੇਖਾ ਇੰਨਾ ਪੈ ਜਾਂਦਾ ਬੰਦੇ ਨੂੰ, ਰੱਸੀ ਨੂੰ ਦੇਖ ਕੇ ਹੀ ਡਰ ਜਾਂਦਾ ਹੈ, ਸੱਪ ਪ੍ਰਤੀਤ ਹੋਣ ਲੱਗ ਪੈਂਦਾ ਵੀ ਸੱਪ ਹੈ। ਅਵਕਸ਼ ਮਰਮ ਜਨਾਇਆ, ਇਸ ਗੱਲ ਦਾ ਭੇਦ ਵਾਹਿਗੁਰੂ ਨੇ ਸਾਨੂੰ ਦਰਸਾ ਦਿੱਤਾ ਕਿ ਇਹ ਰੱਸੀ ਹੈ। ਕਿਉਂਕਿ ਜਿੰਨਾ ਚਿਰ ਪੂਰਾ ਚਾਨਣ ਨਾ ਹੋਵੇ ਨਾ, ਉਨਾ ਚਿਰ ਸਾਧ ਸੰਗਤ ਭੁਲੇਖਾ ਪਿਆ ਹੀ ਰਹਿੰਦਾ ਹੈ। ਸਾਡੇ ਅੰਦਰ ਵੀ ਚਾਨਣ ਨਹੀਂ ਹੈ ਨਾ ਗਿਆਨ ਦਾ, ਤਾਂ ਕਰਕੇ ਸਾਨੂੰ ਵੀ ਭੁਲੇਖਾ ਪਿਆ ਹੋਇਆ ਵੀ ਇਹ ਸਰੀਰ ਸਦਾ ਰਹਿਣ ਵਾਲਾ ਹੈ, ਅਸੀਂ ਸਦਾ ਜਿਉਣਾ ਹੈ, ਇਹ ਸਰੀਰ ਸੱਚਾ ਹੈ, ਰੱਬ ਦਿਖਦਾ ਨਹੀਂ ਹੈ, ਹਨੇਰਾ ਹਨੇਰੇ ਕਰਕੇ ਪ੍ਰਤੀਤ ਹੋ ਰਿਹਾ। ਕਣਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਕਣਕ ਸੋਨਾ, ਸੋਨੇ ਤੋਂ ਬਹੁਤ ਸਾਰੇ ਗਹਿਣੇ ਬਣਦੇ ਨੇ, ਅਸੀਂ ਉਹਨਾਂ ਨੂੰ ਅਲੱਗ ਅਲੱਗ ਨਾਂ ਦੇ ਦਿੰਦੇ ਹਾਂ, ਅਲੱਗ ਅਲੱਗ ਨਾਮ। ਵਾਸਤਵ ਵਿੱਚ ਹੁੰਦਾ ਤਾਂ ਸਾਰਾ ਕੁਛ ਸੋਨਾ ਹੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਜੀ ਇਹ ਤਾਂ ਛਾਪ ਹੈ, ਇਹ ਕੜਾ ਹੈ, ਇਹ ਚੂੜੀਆਂ ਨੇ। ਵਾਸਤਵ 'ਚ ਹੁੰਦਾ ਤਾਂ ਸਾਰਾ ਕੁਛ ਉਹ ਸੋਨਾ ਹੀ ਹੁੰਦਾ ਹੈ। ਇਵੇਂ ਵਾਸਤਵ ਵਿੱਚ ਹੈ ਤਾਂ ਸਭ ਬ੍ਰਾਹਮੀ ਹੈ, ਬ੍ਰਾਹਮੀ ਹੈ, ਲੇਕਿਨ ਆਕਾਰ ਬਣਨੇ ਕਰਕੇ ਸਾਨੂੰ ਇਹ ਭੁਲੇਖਾ ਪਿਆ ਹੋਇਆ ਹੈ। ਅਤੇ ਰਵਿਦਾਸ ਭਗਤ ਜੀ ਕਹਿੰਦੇ ਇਹੀ ਭਰਮ ਕਰਕੇ ਬੰਦਾ ਭਰਮ ਰਿਹਾ ਹੈ, ਪਰਮਾਤਮਾ ਤੋਂ ਟੁੱਟਿਆ ਹੋਇਆ ਹੈ, ਜਾਣਦਾ ਨਹੀਂ ਵਾਸਤਵ ਵਿੱਚ ਵੀ ਸੋਨਾ ਤਾਂ ਬ੍ਰਹਮ ਹੈ, ਸਾਰੇ ਹੀ ਰਵਿਆ ਹੋਇਆ, ਅਸੀਂ ਅੰਤ ਨੂੰ ਸਮਾ ਉਹਦੇ 'ਚ ਹੀ ਜਾਣਾ, ਉਹਦੇ ਤੋਂ ਹੀ ਉਤਪੰਨ ਹੋਏ ਹਾਂ। ਜਿਵੇਂ ਜਲ 'ਤੇ ਉਪਜ ਤਰੰਗ, ਜੋ ਜਲ ਹੀ ਵਿਖੇ ਸਮਾਏ, ਇਸ ਗੱਲ ਦੀ ਸੋਝ ਹੀ ਨਹੀਂ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗ ਵੈ ਸੋਈ। ਸਰਬੇ ਏਕ ਅਨੇਕੈ ਸੁਆਮੀ, ਹੈ ਤਾਂ ਇੱਕ ਹੈ ਪਰਮੇਸ਼ਰ, ਉਹ ਅਨੇਕ ਰੂਪ ਬਣਾ ਕੇ ਸੰਸਾਰ ਦੇ ਵਿੱਚ ਅਲੈਦਾ ਅਲੈਦਾ ਹੋ ਕੇ ਦਿਖਾਈ ਦੇ ਰਿਹਾ, ਪ੍ਰਤੀਤ ਹੋ ਰਿਹਾ ਹੈ। ਸਭ ਘਟ ਭੋਗ ਵੈ ਸੋਈ, ਸਭ ਘਟਾ ਘਟਾਂ ਵਿੱਚ ਉਹ ਆਪ ਹੀ ਕਰਤਾ ਭੋਗਤਾ ਹੋ ਕੇ ਵਰਤ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਹੋਈ। ਰਵਿਦਾਸ ਜੀ ਕਹਿੰਦੇ ਪਰਮਾਤਮਾ ਕਿਧਰੇ ਦੂਰ ਨਹੀਂ, ਜਦੋਂ ਮੇਰੇ ਸਤਿਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਨਾ, ਮੈਨੂੰ ਗਿਆਨ ਦੇ ਨੇਤਰ ਦਿੱਤੇ, ਇਹਨਾਂ ਨੇਤਰਾਂ ਦੇ ਰਾਹੀਂ ਮੈਂ ਦੇਖ ਲਿਆ ਪਰਮੇਸ਼ਰ ਨੂੰ, ਜਿਹਨੂੰ ਮੈਂ ਕਹਿੰਦਾ ਸੀ ਪਤਾ ਨਹੀਂ ਰੱਬ ਕਿੱਥੇ ਹੈ, ਉਹਨੂੰ ਭਾਲਣ ਕਦੇ ਜੰਗਲ ਚਲੇ ਜਾਂਦਾ ਸੀ, ਕਦੇ ਕਿੱਥੇ ਜਾਂਦਾ ਸੀ, ਹੁਣ ਦੇਖ ਲਿਆ ਮੈਂ। ਕੀ ਦੇਖਿਆ? ਹਾਥ ਪੈ ਨੇੜੇ, ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਸਮਝ ਆ ਗਈ, ਉਹ ਤਾਂ ਸਾਰੇ ਹੀ ਪਾਸੇ ਹੈ। ਹੁਣ ਤਾਂ ਜਿੱਥੇ ਦੇਖਦਾ ਹਾਂ, ਜਤ ਦੇਖਾਂ ਤਤ ਤੂੰ, ਹੁਣ ਤੂੰ ਹੀ ਦੇਖਦਾ ਹੈ, ਤੂੰ ਹੀ ਦੇਖਦਾ ਹੈ। ਮੇਰੀ ਚਲੀ ਗਈ, ਹੰਕਾਰ ਚਲਾ ਗਿਆ। ਇਹੀ ਸਾਧ ਸੰਗਤ ਪਰਮਾਤਮਾ ਤੋਂ ਵਿਛੋੜੇ ਦਾ ਕਾਰਨ ਹੈ ਹੰਕਾਰ। ਇਹ ਸ਼ਬਦ ਵਿੱਚ ਮਹਾਰਾਜ ਨੇ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਇਹ ਬਚਨ ਕਰਵਾਏ ਹਨ ਕਿ ਹੰਕਾਰ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਜਦੋਂ ਹਉਮੈ ਚਲੀ ਗਈ, ਹੁਣ ਜਿੱਥੇ ਕਿੱਥੇ ਦੇਖਦੇ ਹਾਂ ਸਾਨੂੰ ਸਾਰੇ ਪਾਸੇ ਉਹ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ, ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਸੋ ਗੁਰੂ ਮੇਰਾਮਤ ਕਰੇ, ਸਾਡੇ ਅੰਦਰੋਂ ਵੀ ਇਹ ਹਉਮੈ ਦਾ ਜਿਹੜਾ ਦੀਰਘ ਰੋਗ ਹੈ ਇਹ ਮਿਟ ਜਾਵੇ। ਸਤਿਗੁਰੂ ਮੇਰਾਮਤ ਕਰੇ, ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਏ, ਅਸੀਂ ਵੀ ਉਸ ਪਰਮਾਤਮਾ ਵਾਹਿਗੁਰੂ ਦੀ ਅੰਸ ਸਾਰੇ ਪਾਸੇ ਦੇਖ ਸਕੀਏ। ਇਹ ਕਿਰਪਾ ਗੁਰੂ ਸਾਹਿਬ ਬਖਸ਼ਿਸ਼ ਕਰਨ, ਬੇਅੰਤ ਭੁੱਲਾਂ ਆਪ ਸੰਗਤਾਂ ਗੁਰੂ ਸਾਹਿਬ ਜੀ ਨੇ ਬਖਸ਼ ਲੈਣੀਆਂ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਇਆ ਸਾਹਿਬ ਸੁਮੇਲ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।